ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉਤੇ।
ਦੋਸਤੋ, ਮੇਰਾ ਨਾਮ ਹੈ ਅਵਨੀਤ ਤੇ ਅੱਜ ਫੋਨ ਲਾਈਨ ਤੇ ਸਾਡੇ ਨਾਲ ਮੈਲਬਨ ਤੋਂ ਜੁੜੇ ਹਨ ਮਾਈਗ੍ਰੇਸ਼ਨ ਏਜੰਟ ਰਣਬੀਰ ਸਿੰਘ। ਰਣਬੀਰ, ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
ਹਾਂਜੀ, ਸਤਿ ਸ਼੍ਰੀ ਅਕਾਲ ਅਵਨੀਤ ਜੀ।
ਰਣਬੀਰ, ਅੱਜ ਚਰਚਾ ਕਰਾਂਗੇ ਕੁਝ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਵੀਜ਼ਾ ਨਾਲ ਸੰਬੰਧਿਤ ਤਬਦੀਲੀਆਂ ਬਾਰੇ, ਜਿਨ੍ਹਾਂ ਦਾ ਐਲਾਨ ਤੇ 2020 ਦੇ ਦੌਰਾਨ ਹੋ ਹੀ ਚੁੱਕਿਆ ਹੈ, ਪਰ 2021 'ਚ ਇਹਨਾਂ ਨੂੰ ਲਾਗੂ ਕੀਤਾ ਜਾਏਗਾ। ਸ਼ੁਰੂਆਤ ਕਰਦੇ ਹਾਂ ਪਾਰਟਨਰ ਵੀਜ਼ਾ ਸੰਬੰਧਿਤ ਨਵੀਆਂ ਨੀਤੀਆਂ ਬਾਰੇ, ਗੱਲ ਕਰਦੇ ਹਾਂ ਨਵੀਂ ਅੰਗਰੇਜ਼ੀ ਭਾਸ਼ਾ ਨੂੰ ਲੈ ਕੇ ਘੋਸ਼ਿਤ ਕੀਤੀ ਗਈ ਪਾਲਿਸੀ ਬਾਰੇ। ਸਾਨੂੰ ਦੱਸੋ ਕਿ ਇਸ ਪਾਲਿਸੀ ਦਾ ਪਾਰਟਨਰ ਵੀਜ਼ਾ ਬਿਨੈਕਾਰਾਂ 'ਤੇ ਅਤੇ ਉਹਨਾਂ ਦੇ ਸਪੋਂਸਰਸ 'ਤੇ ਆਉਣ ਵਾਲੇ ਸਮੇਂ 'ਤੇ ਕੀ ਅਸਰ ਪਏਗਾ?
ਹਾਂਜੀ ਅਵਨੀਤ, 2020 ਦੀ ਇਹ ਕਾਫੀ ਸ਼ੋਕਿੰਗ ਅਨਾਊਂਸਮੈਂਟ ਸੀ ਡਿਪਾਰਟਮੈਂਟ ਦੀ, ਜਦੋਂ ਇਹਨਾਂ ਨੇ ਅਨਾਊਂਸ ਕੀਤਾ ਸੀ ਕਿ ਪਾਰਟਨਰ ਵੀਜ਼ਾ ਐਪਲੀਕੈਂਟਸ ਨੂੰ ਵੀ ਅੰਗਰੇਜ਼ੀ ਦਾ ਟੈਸਟ ਦੇਣਾ ਪੈ ਸਕਦਾ ਹੈ, ਉਹਨਾਂ ਨੂੰ ਪ੍ਰੂਫ ਕਰਨਾ ਪੈ ਸਕਦਾ ਕਿ ਉਹਨਾਂ ਦੀ ਫੰਕਸ਼ਨਲ ਇੰਗਲਿਸ਼ ਹੈਗੀ ਆ। ਸੋ ਇਸ ਤੋਂ ਪਹਿਲਾਂ ਕੋਈ ਇਹੋ ਜਿਹੀ ਰਿਕੁਆਇਰਮੈਂਟ ਨਹੀਂ ਸੀ, ਆਲ ਆਫ ਸਡਨ ਇਹ ਅਨਾਊਂਸਮੈਂਟ ਹੋਈ ਸੀ, ਇਸ ਲਈ ਸਾਰੇ ਕਨਫਿਊਜ਼ਨ ਸੀ ਜਾਂ ਫਰਸਟ੍ਰੇਟਡ ਸੀ ਕਿ ਅੱਗੇ ਕੀ ਹੋਊਗਾ। ਹੁਣ ਸਰਕਾਰ ਨੇ ਉਸ ਤੋਂ ਬਾਅਦ ਕਈ ਕਲੈਰੀਫਿਕੇਸ਼ਨ ਦਿੱਤੇ ਆ, ਤੇ ਇੱਕ ਚੀਜ਼ ਮੈਂ ਤੁਹਾਡੇ ਰੇਡੀਓ ਰਾਹੀਂ ਦੱਸਣਾ ਚਾਹੂੰਗਾ ਸੁਣਨ ਵਾਲਿਆਂ ਨੂੰ ਕਿ ਇਹ ਫਸਟ ਸਟੇਜ 'ਚ ਤੁਹਾਨੂੰ ਕੋਈ ਲੋੜ ਨਹੀਂ ਆ ਇੰਗਲਿਸ਼ ਲੈਂਗੁਏਜ ਟੈਸਟ ਦੀ ਜਾਂ ਫੰਕਸ਼ਨਲ ਇੰਗਲਿਸ਼ ਸ਼ੋਅ ਕਰਨ ਦੀ। ਜਦੋਂ ਤੁਸੀਂ ਆਪਣੀ ਪੀ ਆਰ ਜਾਂ ਸੈਕਿੰਡ ਸਟੇਜ ਪਾਉਂਦੇ ਆ ਵੀਜ਼ਾ ਐਪਲੀਕੇਸ਼ਨ, ਤਦ ਹੀ ਤੁਹਾਨੂੰ ਫੰਕਸ਼ਨਲ ਇੰਗਲਿਸ਼ ਸ਼ੋਅ ਕਰਨ ਦੀ ਲੋੜ ਹੈ। ਦੂਜੀ ਗੱਲ ਇਹ ਕਿ ਅਗਰ ਤੁਸੀਂ ਫੰਕਸ਼ਨਲ ਇੰਗਲਿਸ਼ ਨਹੀਂ ਵੀ ਸ਼ੋਅ ਕਰ ਸਕਦੇ, ਤਾਂ ਤੁਸੀਂ ਅਰਾਊਂਡ 500 ਆਵਰਸ ਦਾ ਜਿਹੜਾ ਮਾਈਗ੍ਰੇਸ਼ਨ ਇੰਗਲਿਸ਼ ਦਾ ਪ੍ਰੋਗਰਾਮ ਆ ਉਹ ਵੀ ਕਰਦੇ ਹਾਂ, ਤਾਂ ਤੁਸੀਂ ਰਿਕੁਆਇਰਮੈਂਟ ਮੀਟ ਕਰ ਸਕਦੇ ਹੋ। ਸੋ ਇੰਗਲਿਸ਼ ਦੀ ਰਿਕੁਆਇਰਮੈਂਟ ਵੈਸੇ ਪਾਰਟਨਰ ਵੀਜ਼ਾ ਲਈ ਸਾਰਿਆਂ ਦੀ ਆਰਗੂਮੈਂਟ ਇਹ ਆ ਕਿ ਹੋਣੀਆਂ ਨਹੀਂ ਚਾਹੀਦੀਆਂ, ਬਟ ਸਰਕਾਰ ਦਾ ਰੀਜ਼ਨ ਇਹ ਸੀ ਕਿ ਜਿਹੜੇ ਇਮੀਗ੍ਰੈਂਟਸ ਇੱਥੇ ਨਵੇਂ ਹੁੰਦੇ ਨੇ ਸਪੈਸ਼ਲੀ ਸਪਾਊਸ ਵੀਜ਼ਾ 'ਤੇ, ਉਹਨਾਂ ਦੀ ਸੋਸ਼ਲ ਇਨਕਲੂਜਨ ਲਈ ਥੋੜ੍ਹਾ ਬਹੁਤ ਉਹਨਾਂ ਦਾ ਇੰਗਲਿਸ਼ ਦਾ ਜਾਣਨਾ ਬਹੁਤ ਜ਼ਰੂਰੀ ਹੈ, ਅਤੇ ਇਸ ਕਰਕੇ ਇਹ ਸਟੈਪ ਚੱਕਿਆ ਗਿਆ। ਸੋ ਇੰਨਾ ਬੁਰਾ ਵੀ ਨਹੀਂ ਆ ਜਿੰਨਾ ਪਹਿਲਾਂ ਇਹਨੂੰ ਸਮਝਿਆ ਜਾ ਰਿਹਾ ਸੀ ਆਲੇ ਸਟੈਪ ਨੂੰ।
ਰਣਬੀਰ, ਫੈਮਿਲੀ ਵੀਜ਼ਾ ਸਟ੍ਰੀਮ 'ਚ ਵੀ ਇੱਕ ਵੱਡੀ ਅਸਥਾਈ ਤਬਦੀਲੀ ਦਾ ਐਲਾਨ ਸਰਕਾਰ ਨੇ ਕੁਝ ਸਮੇਂ ਪਹਿਲਾਂ ਕੀਤਾ ਸੀ। ਉਹਨਾਂ ਨੇ ਘੋਸ਼ਿਤ ਕੀਤਾ ਸੀ ਕਿ ਹੁਣ ਫੈਮਿਲੀ ਸਟ੍ਰੀਮਸ ਦੀ ਕੁਝ ਵੀਜ਼ਾ ਸ਼੍ਰੇਣੀਆਂ ਦੇ ਬਿਨੈਕਾਰਾਂ ਨੂੰ ਵੀਜ਼ਾ ਗ੍ਰਾਂਟ ਦੇ ਸਮੇਂ ਦੇਸ਼ ਤੋਂ ਬਾਹਰ ਜਾਣ ਦੀ ਸ਼ਰਤ ਨੂੰ ਪੂਰਾ ਨਹੀਂ ਕਰਨਾ ਪਏਗਾ। ਇਹ ਨੀਤੀ 2021 ਦੀ ਸ਼ੁਰੂਆਤ ਵਿੱਚ ਲਾਗੂ ਹੋਣ ਦੀ ਗੱਲ ਵੀ ਕਹੀ ਗਈ ਸੀ। ਸਾਨੂੰ ਸਰਲ ਸ਼ਬਦਾਂ ਵਿੱਚ ਦੱਸੋ ਕਿ ਇਸ ਤਬਦੀਲੀ ਦਾ ਬਿਨੈਕਾਰਾਂ 'ਤੇ ਕੀ ਅਸਰ ਪਏਗਾ? ਕੀ ਇਹ ਕੋਵਿਡ ਕਾਰਨ ਔਨਸ਼ੋਰ ਫਸੇ ਲੋਕਾਂ ਲਈ ਚੰਗੀ ਖਬਰ ਹੈ?
ਹਾਂਜੀ, ਇਹ ਬਹੁਤ ਹੀ ਪੋਜ਼ਿਟਿਵ ਨਿਊਜ਼ ਹੈ ਪਹਿਲੀ ਗੱਲ। ਦੂਜੀ ਗੱਲ, ਬੜੀ ਹੀ ਕੋਮਨ ਸੈਂਸਿਕਲ ਕਹਿ ਲਓ ਅਪਰੋਚ ਡਿਪਾਰਟਮੈਂਟ ਨੇ ਇੱਥੇ ਅਪਲਾਈ ਕੀਤੀ ਆ। ਸੋ ਥੋੜ੍ਹਾ ਵੇਰਵਾ ਇਹ ਦੇ ਦਾਂ ਬਈ, ਜਦੋਂ ਆਪਾਂ ਲੈਟਸ ਏ ਪਾਰਟਨਰ ਵੀਜ਼ਾ ਆਪਾਂ ਅਪਲਾਈ ਕਰਦੇ ਹਾਂ ਸਭ ਪਲੱਸ 309 ਦੀ ਗੱਲ ਕਰੀਏ, ਤੇ ਉਹਦੇ ਗ੍ਰੈਂਟ ਦਾ ਰਿਕੁਆਇਰਮੈਂਟ ਇਹ ਹੁੰਦੀ ਆ ਕਿ ਐਪਲੀਕੈਂਟ ਅਗਰ ਇੱਥੇ ਆ ਵੀ ਗਿਆ ਵਿਜ਼ਟਰ ਵੀਜ਼ਾ 'ਤੇ, ਤਾਂ ਉਹਨਾਂ ਨੂੰ ਵਾਪਸ ਜਾਣਾ ਪਊਗਾ, ਤਾਂ ਹੀ ਉਹ ਵੀਜ਼ਾ ਗ੍ਰੈਂਟ ਹੋ ਸਕਦਾ ਹੈ। ਠੀਕ ਹੈ, ਸੋ ਬੜਾ ਹੀ ਕਹਿ ਲਓ ਟਿਪੀਕਲ ਰੂਲ ਹੈ ਜਾਂ ਸਿਲੀ ਰੂਲ ਆ। ਹੁਣ ਕੋਵਿਡ ਕਰਕੇ ਕਈ ਫੈਮਿਲੀਜ਼, ਇਨਫੈਕਟ ਮੇਰੇ ਕਈ ਕਲਾਇੰਟਸ ਜਿਹੜੇ ਇੱਥੇ ਇਕੱਠੇ ਰਹਿ ਰਹੇ ਨੇ, ਸਪੋਂਸਰ ਇੱਥੇ ਆ, ਜਿੱਦਾਂ ਹਸਬੈਂਡ ਇੱਥੇ ਆ ਕਹਿ ਲਓ, ਅਤੇ ਵਾਈਫ ਇੱਥੇ ਵਿਜ਼ਟਰ ਵੀਜ਼ਾ 'ਤੇ ਨੇ, ਤਾਂ ਕੋਵਿਡ ਕਰਕੇ ਉਹ ਵਾਪਸ ਨਹੀਂ ਜਾ ਸਕਦੇ ਵੀਜ਼ਾ ਗ੍ਰਾਂਟ ਲਈ। ਠੀਕ ਹੈ, ਸੋ ਡਿਪਾਰਟਮੈਂਟ ਨੇ ਬੜਾ ਹੀ ਪੋਜ਼ਿਟਿਵ ਸਟੈਪ ਚੱਕਿਆ ਹੈ ਕਿ ਜੇ ਤੁਸੀਂ ਵਾਪਸ ਨਹੀਂ ਜਾ ਸਕਦੇ ਤੇ ਤੁਸੀਂ ਔਨਸ਼ੋਰ ਹੋ, ਤੇ ਤੁਹਾਨੂੰ ਅਸੀਂ ਔਨਸ਼ੋਰ ਹੀ ਉਹ ਵੀਜ਼ਾ ਗ੍ਰਾਂਟ ਦੇ ਸਕਦੇ ਹਾਂ, ਤੁਹਾਨੂੰ ਔਫਸ਼ੋਰ ਜਾਣ ਦੀ ਲੋੜ ਨਹੀਂ। ਸੋ ਬਹੁਤ ਵੱਡੀ ਰਾਹਤ ਆ ਉਹਨਾਂ ਕਪਲਸ ਲਈ ਜਿਨ੍ਹਾਂ ਦੇ ਪਾਰਟਨਰਸ ਇੱਥੇ ਨੇ ਕਿਸੇ ਟੈਂਪਰੇਰੀ ਵੀਜ਼ਾ 'ਤੇ, ਅਤੇ ਉਹ ਉਡੀਕ ਰਹੇ ਨੇ ਕਿ ਸਾਡਾ ਜਿਹੜਾ ਵੀਜ਼ਾ ਉਹ ਕਦੋਂ ਗ੍ਰਾਂਟ ਹੋਊਗਾ, ਉਹਨਾਂ ਨੂੰ ਵਾਪਸ ਜਾਣ ਦੀ ਕੋਈ ਲੋੜ ਨਹੀਂ। ਸੋ ਬੜਾ ਹੀ ਪੋਜ਼ਿਟਿਵ ਸਟੈਪ ਆ
ਜੀ। ਅਤੇ ਹੁਣ ਰੁਕ ਕਰਦੇ ਹਾਂ ਕਾਰੋਬਾਰ ਵੀਜ਼ਾ ਸ਼੍ਰੇਣੀਆਂ ਵਿੱਚ ਵੀ ਸਰਕਾਰ ਨੇ ਹਾਲ ਵਿੱਚ ਹੀ ਤਬਦੀਲੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਮੌਜੂਦਾ 9 ਸ਼੍ਰੇਣੀਆਂ ਤੋਂ ਕਾਰੋਬਾਰ ਅਤੇ ਨਿਵੇਸ਼ ਵੀਜ਼ਾ ਪ੍ਰਵਾਹਾਂ ਨੂੰ ਘਟਾ ਕੇ 4 ਕਰ ਦੇਵੇਗੀ। ਇਹ ਐਲਾਨ ਕਾਰੋਬਾਰੀ ਪ੍ਰਵਾਸੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ?
ਹਾਂਜੀ, ਇੱਕ ਤਾਂ ਬਿਜ਼ਨਸ ਵੀਜ਼ਾ, ਜੇ 2020 ਦੇਖੀਏ ਤੇ ਸਰਕਾਰ ਦਾ ਰਵੱਈਆ ਜਿਹੜਾ ਹੈ ਉਹ ਬਿਜ਼ਨਸ ਵੀਜ਼ਾਸ, ਗਲੋਬਲ ਟੈਲੈਂਟ ਵੀਜ਼ਾਸ, ਇਹਨਾਂ ਵੀਜ਼ਾ 'ਤੇ ਬਹੁਤ ਜ਼ਿਆਦਾ ਪੋਜ਼ਿਟਿਵ ਰਿਹਾ ਹੈ, ਕਿਉਂਕਿ ਓਬਵੀਅਸਲੀ ਕੋਵਿਡ-19 ਕਰਕੇ ਇਕੋਨਮੀ ਹਿੱਟ ਹੋਈ ਹੈ, ਅਤੇ ਇਹ ਬ੍ਰਾਈਟੈਸਟ ਟੈਲੈਂਟ ਅਤੇ ਕਹਿ ਲਓ ਫਲੋ ਆਫ ਕੈਪੀਟਲ ਕਹਿ ਲਓ ਦੂਜੀਆਂ ਕੰਟਰੀਜ਼ ਤੋਂ ਆਸਟ੍ਰੇਲੀਆ 'ਚ ਆਉਂਦੇ ਨੇ। ਸੋ ਇਹਨਾਂ ਨੇ ਕਾਫੀ ਸਟ੍ਰੀਮਲਾਈਨ ਕੀਤਾ, ਪਹਿਲਾਂ ਕਾਫੀ ਕਨਫਿਊਜ਼ਿੰਗ ਸੀ ਜਿਹੜੀਆਂ ਸਟ੍ਰੀਮ ਸੀ, ਉਹਨਾਂ ਨੂੰ ਹੁਣ ਚਾਰ ਸਿੰਪਲ ਸਟ੍ਰੀਮਸ 'ਚ ਕਰਦਾ। ਦੂਜਾ ਥੋੜ੍ਹੀਆਂ ਬਹੁਤ ਜਿਹੜੀਆਂ ਐਲੀਜੀਬਿਲਿਟੀ ਰਿਕੁਆਇਰਮੈਂਟਸ ਆ ਉਹਨਾਂ 'ਚ ਇਹਨਾਂ ਨੇ ਥੋੜ੍ਹਾ ਚੇਂਜਸ ਕੀਤੇ ਆ, ਕਈ ਥੋੜ੍ਹਾ ਜਿਹਾ ਥਰੈਸ਼ਹੋਲਡਸ ਵਧਾਏ ਨੇ ਇਨਕਮ ਅਤੇ ਐਸੈਟਸ ਦੇ। ਹਾਲਾਂਕਿ ਇਹ ਤਾਂ ਮੈਂ ਕਨਫਰਮ ਕਰਨਾ ਚਾਹੂੰਗਾ ਕਿ ਅਨਫੋਰਚੁਨੇਟਲੀ ਕਹਿ ਲਓ ਪੰਜਾਬੀ ਭਾਈਚਾਰੇ ਜਾਂ ਇੰਡੀਅਨ ਕਮਿਊਨਿਟੀ 'ਚ ਇੰਨੀਆਂ ਜ਼ਿਆਦੀਆਂ ਐਪਲੀਕੇਸ਼ਨਸ ਇਸ ਵੀਜ਼ੇ ਦੀਆਂ ਨਹੀਂ ਪੈਂਦੀਆਂ ਨੇ ਕਿਉਂਕਿ ਐਲੀਜੀਬਿਲਿਟੀ ਕ੍ਰਾਈਟੇਰੀਆ ਬਹੁਤ ਹੀ ਸਟ੍ਰਿਕਟ ਹੈ ਅਤੇ ਇਸ ਕਾਰਨ ਇਸ ਵੀਜ਼ੇ ਵੱਲ ਆਪਣੀ ਕਮਿਊਨਿਟੀ ਦਾ ਰੁਝਾਨ ਘੱਟ ਰਹਿੰਦਾ।
ਤੇ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਰੀਜਨਲ ਏਰੀਆਜ਼ ਵਿੱਚ ਪੜ੍ਹਨ ਅਤੇ ਰਹਿਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ। ਉਹਨਾਂ ਲਈ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਜਿਸ ਨੂੰ ਜਨਵਰੀ 2021 ਤੋਂ ਲਾਗੂ ਕੀਤਾ ਜਾਏਗਾ। ਸਰਕਾਰ ਨੇ ਕਿਹਾ ਕਿ ਖੇਤਰੀ ਇਲਾਕਿਆਂ ਵਿੱਚ ਰਹਿਣ ਅਤੇ ਉੱਥੋਂ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀ ਜੋ ਕਿ ਇਸ ਸਮੇਂ ਟੈਂਪਰਰੀ ਗ੍ਰੈਜੂਏਟ ਵੀਜ਼ਾ 'ਤੇ ਹਨ, ਉਹਨਾਂ ਨੂੰ ਇੱਕ ਹੋਰ ਟੈਂਪਰਰੀ ਗ੍ਰੈਜੂਏਟ ਵੀਜ਼ਾ ਗ੍ਰਾਂਟ ਦੀ ਸਹੂਲਤ ਦਿੱਤੀ ਜਾਏਗੀ। ਸਾਨੂੰ ਇਸ ਬਾਰੇ ਦੱਸੋ ਕਿ ਦੂਸਰੇ TGV ਯਾਨੀ ਕਿ ਟੈਂਪਰਰੀ ਗ੍ਰੈਜੂਏਟ ਵੀਜ਼ਾ ਲਈ ਅਸਥਾਈ ਵੀਜ਼ਾ ਧਾਰਕਾਂ ਨੂੰ ਕਿੰਨਾ ਸ਼ਰਤਾਂ ਨੂੰ ਪੂਰਾ ਕਰਨਾ ਪਏਗਾ?
ਹਾਂਜੀ, ਇਹ ਵਾਂਸ ਅਗੇਨ ਬੜਾ ਹੀ ਪੋਜ਼ਿਟਿਵ ਸਟੈਪ ਹੈ। ਇਹ ਜਿਹੜਾ ਸਟੈਪ ਜਿਹੜਾ ਗਵਰਨਮੈਂਟ ਨੇ ਅਨਾਊਂਸ ਕੀਤਾ ਜਾਂ ਚੇਂਜ ਅਨਾਊਂਸ ਕੀਤਾ ਪੋਜ਼ਿਟਿਵ, ਉਹ ਰੀਜਨਲ ਪੁਸ਼, ਅਗਰ ਤੁਸੀਂ ਪਿਛਲੇ 1 ਸਾਲ ਜਾਂ 18 ਮਹੀਨੇ ਦੀ ਡਿਪਾਰਟਮੈਂਟ ਦਾ ਰਵੱਈਆ ਦੇਖੋ ਤਾਂ ਇਹ ਆ ਕਿ ਅਸੀਂ ਰੀਜਨਲ ਮਾਈਗ੍ਰੇਸ਼ਨ ਨੂੰ ਪ੍ਰਮੋਟ ਕਰਨਾ। ਠੀਕ ਹੈ, ਸੋ ਇਹ ਜਿਹੜਾ 485 ਦਾ ਐਕਸਟੈਂਸ਼ਨ ਹੈ ਇਹ ਉਹਦਾ ਹੀ ਇੱਕ ਸਟੈਪ ਹੈ, ਜਾਂ ਕਹਿ ਲਓ ਉਹਨੂੰ ਸੈਲ ਕਰਨ ਦਾ ਇੱਕ ਸਟੈਪ ਹੈ ਕਿ ਜੇ ਤੁਸੀਂ 485 ਵੀਜ਼ਾ ਜਿਹੜਾ ਗ੍ਰੈਜੂਏਟ ਵੀਜ਼ਾ ਪਹਿਲਾ ਪੋਸਟ ਜਿਹੜੀ ਵਰਕ ਸਟ੍ਰੀਮ ਆ ਉਹਦੇ 2 ਸਾਲ ਤੁਸੀਂ ਰੀਜਨਲ ਏਰੀਆ 'ਚ ਰਹੇ ਆ, ਰੀਜਨਲ ਏਰੀਆ 'ਚ ਤੁਸੀਂ ਕੰਮ ਕੀਤਾ ਜਾਂ ਰੀਜਨਲ ਏਰੀਆ 'ਚ ਤੁਸੀਂ ਸਟੱਡੀ ਕੀਤੀ ਆ ਅਤੇ ਤੁਸੀਂ ਰੀਜਨਲ ਏਰੀਆ ਦੇ ਹੀ ਗ੍ਰੈਜੂਏਟ ਆ ਅਤੇ ਤੁਹਾਨੂੰ 2 ਸਾਲ ਦੀ ਐਕਸਟੈਂਸ਼ਨ ਜਾਂ ਡਿਪੈਂਡਿੰਗ ਔਨ ਕਿਹੜਾ ਕੋਰਸ ਤੁਸੀਂ ਕਰਦੇ ਆ ਤੁਹਾਨੂੰ ਐਕਸਟੈਂਸ਼ਨ ਵੱਧ ਵੀ ਮਿਲ ਸਕਦੀ ਆ। ਸੋ ਕਾਫੀ ਪੋਜ਼ਿਟਿਵ ਸਟੈਪ ਆ ਵਾਂਸ ਅਗੇਨ, ਇਸ ਨਾਲ ਰੀਜਨਲ ਮਾਈਗ੍ਰੇਸ਼ਨ ਨੂੰ ਇੱਕ ਹੋਰ ਪੁਸ਼ ਮਿਲੇਗਾ। ਜਿਹੜੇ ਗ੍ਰੈਜੂਏਟਸ ਇੰਡੀਆ ਤੋਂ ਆ ਰਹੇ ਨੇ ਉਹ ਰੀਜਨਲ ਯੂਨੀਵਰਸਿਟੀਜ਼ ਪੜ੍ਹਨ 'ਚ ਜ਼ਿਆਦਾ ਇੰਟਰਸਟਡ ਰਹਿਣਗੇ ਕਿਉਂਕਿ ਉਹਨਾਂ ਨੂੰ 2 ਸਾਲ ਦਾ ਐਕਸਟਰਾ ਇਨਸੈਂਟਿਵ ਮਿਲੇਗਾ।
ਜੀ, ਅਤੇ ਰਣਬੀਰ, ਸਕਿੱਲ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ, ਸਟੇਟਸ ਨੂੰ ਹੁਣ ਆਪਣੇ ਪੂਰੇ ਕੋਟੇ ਜਿਹੜੇ ਉਹਨਾਂ ਦਾ ਐਲਾਨ ਹੋ ਚੁੱਕਿਆ ਹੈ। ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਉਹਨਾਂ ਨੂੰ ਜਿੰਨੇ ਵੀ ਪਲੇਸਿਸ ਅਲੋਟ ਹੋਣੇ ਸੀ ਉਹ ਦੇ ਦਿੱਤੀਆਂ ਨੇ। ਸਾਨੂੰ ਦੱਸੋ ਕਿ ਕੀ ਜਨਵਰੀ 2021 ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ GSM ਯਾਨੀ ਕਿ ਜਨਰਲ ਸਕਿੱਲ ਮਾਈਗ੍ਰੇਸ਼ਨ ਵਿੱਚ ਕੁਛ ਚੇਂਜਿਸ ਜਾਂ ਕੁਝ ਹਰਕਤ ਦੇਖਣ ਨੂੰ ਮਿਲ ਸਕਦੀ ਹੈ?
ਹਾਂਜੀ, ਦੇਖੋ ਪੋਜ਼ਿਟਿਵ ਇਹ ਆ ਕਿ ਤੁਸੀਂ ਅਗਰ ਨੋਟਿਸ ਕਰੋ ਕਿ ਪਹਿਲਾਂ ਬਹੁਤ ਹੀ ਘੱਟ ਮਿੰਨੀ ਸਕਿਊਲ ਕੋਟਾਸ ਦਿੱਤੇ ਗਏ ਸੀ, ਜਿਹੜੇ ਇਨਵਾਈਟਸ ਬਹੁਤ ਘੱਟ ਹੋਣੇ ਆਉਂਦੇ ਸੀ ਮੰਥ ਬਾਏ ਮੰਥ। ਹੁਣ ਜਿਹੜਾ ਕੋਟਾ ਜਿਹੜਾ ਕਲੈਰੀਫਾਈ ਹੋ ਗਿਆ, ਜੇ ਆਪਾਂ ਵਿਕਟੋਰੀਆ ਦੀ ਹੀ ਗੱਲ ਕਰੀਏ ਤੇ ਕਾਫੀ ਐਕਸਟਰਾ ਸਪੋਟਸ ਮਿਲੇ ਨੇ ਜਿੱਥੇ ਚਾਂਸਿਸ ਜ਼ਰੂਰ ਹੈਗੇ ਨੇ ਕਿ ਤੁਹਾਨੂੰ ਇਨਵੀਟੇਸ਼ਨ ਆਉਣ ਦੇ। ਲੇਕਿਨ ਇਹਨਾਂ ਸਟੇਟ ਗਵਰਨਮੈਂਟਸ ਨੇ ਸਾਰੀਆਂ ਨੇ ਇਹ ਅਨਾਊਂਸ ਕੀਤਾ ਕਿ ਜਿਹੜੀਆਂ ਕ੍ਰਿਟੀਕਲ ਸਕਿੱਲਸ ਆ COVID-19 ਰਿਕਵਰੀ ਦੇ ਉਹਨਾਂ ਨੂੰ ਹੀ ਪਹਿਲ ਦਿੱਤੀ ਜਾਵੇਗੀ। ਠੀਕ ਹੈ, ਸੋ ਇਹਦਾ ਸੈਕਿੰਡ ਸਟੇਜ ਜੇ ਆਪਾਂ ਆਈਏ 2020 ਦੇ ਮਿਡ ਵਿੱਚ, ਜਦੋਂ ਲੈਟਸ ਸੇ ਆਪਣਾ ਬਜਟ ਅਨਾਊਂਸ ਹੋ ਜਾਂਦਾ ਹੈ ਤੇ 2021 ਤੇ 22 ਦੇ ਫਾਈਨੈਂਸ਼ੀਅਲ ਈਅਰ ਦੇ ਕੋਟਾਸ ਐਲੋਕੇਟ ਹੋ ਜਾਂਦੇ ਨੇ, ਤਦ ਪੋਜ਼ਿਟਿਵ ਜ਼ਰੂਰ ਦੇਖਣ 'ਚ ਮਿਲੇਗਾ। ਕਿਉਂਕਿ ਜੇ ਤੁਸੀਂ ਨੋਟਿਸ ਕੀਤਾ ਹੋਵੇ ਜਿਹੜੇ ਅਬਾਊਟ 30,000 ਸਪੋਟਸ ਜਿਹੜੇ ਫੈਮਿਲੀ ਵੀਜ਼ਾਸ ਨੂੰ ਗਏ ਨੇ ਉਹ ਵਨਸ ਆਫ ਆ। ਠੀਕ ਹੈ, ਸੋ ਵੈਰੀ ਇੰਪੋਰਟੈਂਟ ਨੋਟ ਕਿ ਉਹ ਵਨਸ ਆਫ ਆ, ਗਵਰਨਮੈਂਟ ਨੇ ਪਹਿਲਾਂ ਹੀ ਕਿਹਾ ਹੋਇਆ। ਜਦੋਂ ਵਾਪਸ ਰੀ ਐਲੋਕੇਟ ਜਾਂ ਰੀ ਅਲਾਈਨ ਹੋਣਗੇ ਟੂ ਸਕਿਲਡ ਮਾਈਗ੍ਰੇਸ਼ਨ ਵੀਜ਼ਸ, ਤੇ ਓਬਵੀਅਸ ਹੈ ਕਿ ਮਿਡ 2021 ਤੋਂ ਆਪਾਂ ਨੂੰ ਕੁਛ ਪੋਜ਼ਿਟਿਵ ਦੇਖਣ 'ਚ ਮਿਲ ਸਕਦਾ ਹੈ। ਜਿਹੜੇ ਇਨਵੀਟੇਸ਼ਨ ਆ ਉਹ ਵੱਧ ਸਕਦੇ ਆ। ਸਾਰਾ ਕੁਛ ਡਿਪੈਂਡ ਕਰਦਾ ਹੈ ਕਿ COVID-19 ਦੀ ਰਿਕਵਰੀ ਆਸਟ੍ਰੇਲੀਆ 'ਚ ਕਿੱਦਾਂ ਹੁੰਦੀ ਹੈ। ਆਸਟ੍ਰੇਲੀਆ ਦਾ ਟਰੈਕ ਰਿਕਾਰਡ ਅੱਜ ਦੀ ਡੇਟ 'ਚ ਨੰਬਰ 1 ਜਾਂ 2 ਆ ਪੂਰੇ ਵਰਲਡ 'ਚ ਕਹਿ ਲਓ, ਵੈਕਸੀਨ ਆ ਜਾਂਦੀ ਹੈ। ਸੋ ਕਾਫੀ ਪੋਜ਼ਿਟਿਵ ਚੀਜ਼ਾਂ 2021 'ਚ ਆਉਣੀਆਂ ਹੈ। ਉਸ ਕਾਰਨ ਹੋਪ ਜ਼ਰੂਰ ਹੈ ਕਿ ਮਿਡ ਨੈਕਸਟ ਈਅਰ ਤੋਂ ਇਨਵੀਟੇਸ਼ਨਸ ਜਿਹੜੇ ਆ ਉਹ ਵਧਣੇ ਸ਼ੁਰੂ ਹੋਣਗੇ।
ਜੀ, ਤੇ ਰਣਬੀਰ, ਕੀ ਤੁਸੀਂ ਕਿਹਾ ਕਿ ਇਨਵੀਟੇਸ਼ਨਸ ਵੱਧ ਸਕਦੇ ਨੇ ਆਉਣ ਵਾਲੇ ਸਾਲ ਵਿੱਚ, ਤੇ ਜਿਹੜੇ ਕ੍ਰਿਟੀਕਲ ਸ਼੍ਰੇਣੀਆਂ ਨੂੰ ਨਹੀਂ, ਜਿਹੜੇ ਉਹਨਾਂ ਦੀ ਓਕਿਊਪੇਸ਼ਨਸ ਹੈਗੀਆਂ ਜਾਂ ਨਰਸਿਸ ਨਹੀਂ ਨੇ, ਹੈਲਥ ਪ੍ਰੋਫੈਸ਼ਨਲਸ ਨਹੀਂ, ਇੰਜੀਨੀਅਰਿੰਗ ਤੇ ICT ਤੋਂ ਇਲਾਵਾ ਜਿਹੜੇ ਲੋਕ ਕਾਰੋਬਾਰ ਕਰਦੇ ਨੇ ਜਾਂ ਕੰਮ ਕਰਦੇ ਨੇ, ਉਹਨਾਂ ਲਈ ਕੀ ਸੰਭਾਵਨਾ ਹੈ?
ਹਾਂਜੀ, ਮੈਂ ਜਿੱਦਾਂ ਕਿ ਹੁਣੇ ਕਿਹਾ ਕਿ ਦੋ, ਇਹ ਮੇਰੀ ਪਰਸਨਲ ਓਪੀਨੀਅਨ ਆ, ਠੀਕ ਹੈ, ਕਿ 2021 ਦੇ ਸਟਾਰਟ ਤੋਂ ਆਲ ਆਫ ਅ ਸਡਨ ਉਹਨਾਂ ਨੂੰ ਇਨਵੀਟੇਸ਼ਨਸ ਨਹੀਂ ਹੋਣੇ ਸ਼ੁਰੂ ਹੋਣੇ, ਇਹ ਸਿਰਫ ਜਦੋਂ ਰੀਐਲੋਕੇਸ਼ਨ ਜਾਂ ਨਵਾਂ ਜਿਹੜਾ ਬਜਟ ਆ ਉਹ ਅਨਾਊਂਸ ਹੋਇਆ, ਜਦੋਂ ਰੀਐਲੋਕੇਟ ਹੋਏ ਕੋਟਾਸ, ਤਾਂ ਉਹਨਾਂ ਦੀ ਹੋਪ ਵੱਧ ਸਕਦੀ ਆ। ਹਾਲਾਂਕਿ ਜਿਨ੍ਹਾਂ ਦੇ ਹਾਇਰ ਪੁਆਇੰਟਸ ਹੈਗੇ ਨੇ ਕਰੰਟਲੀ, ਕਾਫੀ ਹਾਇਰ ਪੁਆਇੰਟਸ, ਉਹਨਾਂ ਨੂੰ ਹੋਪ ਹੋ ਸਕਦੀ ਹੈ ਕਿ ਇਨਵੀਟੇਸ਼ਨ ਜਿਹੜੀਆਂ ਸਟੇਟ ਨੋਮੀਨੇਸ਼ਨ 'ਚ ਸ਼ਾਇਦ ਆ ਜਾਣ
ਜੀ। ਅਤੇ ਜਾਂਦੇ ਜਾਂਦੇ ਇੱਕ ਆਖਰੀ ਸਵਾਲ, ਸਾਨੂੰ ਨਵੇਂ ਬਾਇਓ ਸਿਕਿਉਰਿਟੀ ਕਾਨੂੰਨ ਬਾਰੇ ਵੀ ਦੱਸੋ ਕਿ ਇਸ ਦੇ ਤਹਿਤ ਅਸਥਾਈ ਵੀਜ਼ਾ ਧਾਰਕਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਆਉਣ ਸਮੇਂ ਕਿੰਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕੀ ਲੋੜ ਹੈ ਉਹਨਾਂ ਨੂੰ?
ਵੈਰੀ ਗੁੱਡ ਕੁਐਸਚਨ ਅਮਰਿੰਦ। ਇਹ ਮੈਂ ਥੋੜ੍ਹਾ ਅਗੇਨ ਕਲੈਰੀਫਾਈ ਕਰਦਾ ਕਿ ਇਹ ਜਿਹੜੇ ਬਾਇਓ ਸਿਕਿਉਰਿਟੀ ਲਾਜ਼ ਜਿਹੜੇ ਬ੍ਰੀਚ ਹੁੰਦੇ ਨੇ, ਠੀਕ ਹੈ, ਮੋਸਟਲੀ ਜਿਹੜੇ ਆਪਣੇ ਨਵੇਂ ਇਮੀਗ੍ਰੈਂਟਸ ਆ ਜਾਂ ਨਵੇਂ ਟੈਂਪਰੇਰੀ ਰੈਜੀਡੈਂਟਸ ਆ, ਸਟੂਡੈਂਟਸ ਆ ਰਹੇ ਇੰਡੀਆ ਤੋਂ ਪਹਿਲੀ ਵਾਰ ਆ ਰਹੇ ਨੇ, ਇਹ ਉਹਨਾਂ ਕੋਲ ਜਾਣੇ ਤੇ ਨਹੀਂ ਅਣਜਾਣ ਚ ਹੋ ਜਾਂਦੇ ਆ, ਤਾਂ ਕਿ ਉਹ ਡੈਲੀਬਰੇਟ ਨਹੀਂ ਹੁੰਦਾ ਉਹਨਾਂ ਵੱਲੋਂ, ਬਟ ਉਹਨਾਂ ਨੂੰ ਬਾਇਓ ਸਿਕਿਉਰਿਟੀ ਲਾਜ਼ ਦਾ ਪਤਾ ਨਹੀਂ ਆ, ਤਾਂ ਉਹ ਕੁਛ ਇਹੋ ਜਿਹੀਆਂ ਚੀਜ਼ਾਂ ਲੈ ਆਉਂਦੇ ਨੇ ਜਿਹਦੇ ਕਾਰਨ ਇੱਥੇ ਉਹਨਾਂ ਨੂੰ ਪ੍ਰੋਬਲਮ ਹੋ ਸਕੇ, ਜਿਹੜੀਆਂ ਪ੍ਰੋਹਿਬਿਟਡ ਨੇ, ਜਿਹੜੀਆਂ ਤੁਸੀਂ ਪਾਸ ਨਹੀਂ ਕਰ ਸਕਦੇ। ਸੋ ਮੈਂ ਰੈਕਮੈਂਡ ਕਰੂੰਗਾ ਕਿ ਜਿਹੜੇ ਵੀ ਇੱਥੇ ਨਵੇਂ ਆ ਰਹੇ ਨੇ, ਜਾਂ ਅਗਰ ਤੁਹਾਨੂੰ ਬਾਇਓ ਸਿਕਿਉਰਿਟੀ ਲਾਜ਼ ਬਾਰੇ ਪਤਾ ਨਹੀਂ ਹੈ, ਤਾਂ ਤੁਸੀਂ ਓਬਵੀਅਸਲੀ ਵੈਬਸਾਈਟ 'ਤੇ, ਸਰਕਾਰ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ ਕਿਹੜੀਆਂ ਪ੍ਰੋਹਿਬਿਟਡ ਨੇ ਚੀਜ਼ਾਂ ਜਿਹੜੀਆਂ ਤੁਸੀਂ ਨਹੀਂ ਲਿਆ ਸਕਦੇ। ਉਹਦੇ ਕੌਨਸੀਕੁਐਂਸਿਸ, ਜਾਂ ਕਹਿ ਲਓ ਕਿ ਉਹਦੇ, ਅਗਰ ਤੁਸੀਂ ਬ੍ਰੀਚ ਕਰਦੇ ਆ ਲੋਸ, ਤੇ ਤੁਹਾਡੀ ਵੀਜ਼ਾ ਕੈਂਸਲੇਸ਼ਨ ਤੱਕ ਗੱਲ ਪਹੁੰਚ ਸਕਦੀ ਹੈ। ਸੋ ਅਗਰ ਤੁਸੀਂ ਸ਼ੋਰ ਨਹੀਂ ਹੋ ਤਾਂ ਵੈਬਸਾਈਟ ਜ਼ਰੂਰ ਚੈੱਕ ਕਰੋ, ਲੇਕਿਨ ਧਿਆਨ ਰੱਖੋ ਕਿਉਂਕਿ ਇਹਦੇ ਜਿਹੜੇ ਕੈਂਸਲੇਸ਼ਨ ਆ ਕਈ ਹੋ ਚੁੱਕੇ ਨੇ, ਤੇ ਬੈਟਰ ਆ ਕਿ ਆਪਾਂ ਆਪਾਂ ਧਿਆਨ ਰੱਖੀਏ, ਤਾਂ ਕਿ ਫਸਟ ਟਾਈਮ ਆ ਕੇ ਸਾਨੂੰ ਇੱਥੇ ਸ਼ੌਕ ਨਾ ਕੋਈ ਮਿਲੇ ਵੀਜ਼ਾ ਕੈਂਸਲੇਸ਼ਨ ਦਾ।
ਜੀ ਰਣਬੀਰ, ਸਾਡੇ ਨਾਲ ਵੀਜ਼ਾ ਤਬਦੀਲੀਆਂ 'ਤੇ ਗੱਲਬਾਤ ਕਰਨ ਲਈ ਅਤੇ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਧੰਨਵਾਦ ਅਨੀ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।